ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰਮੁਖ ਪਿਆਰੇ ਮਹਾਂਪੁਰਖਾਂ ਨੇ ਜੋ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ ਬਹੁਤ ਵਡਮੁੱਲੀਆਂ ਲਿਖਤਾਂ ਲਿਖੀਆਂ ਹਨ, ਸ਼ਬਦ ਦੇ ਉੱਤੇ ਮਹਾਂਪੁਰਖਾਂ ਨੇ 9 ਲੇਖਾਂ ਦੀ ਲੜੀ ਲਿਖੀ। ਇੱਕ ਲੇਖ ਆਪ ਜੀ ਨੇ ਪਹਿਲਾਂ ਵੀ ਸਰਵਣ ਕੀਤਾ, ਹੁਣ ਇਹਦਾ ਲਾਸਟ ਭਾਗ ਜੋ ਹੈ ਸ਼ਬਦ ਭਾਗ 9 ਇਹਦੇ ਨਾਲ ਸਾਂਝ ਕਰਾਂਗੇ। ਜੋ ਗੁਰਮੁਖ ਪਿਆਰਿਆਂ ਨੇ ਇਹਦੇ ਵਿੱਚ ਸਾਨੂੰ ਸੋਝੀ ਦਿੱਤੀ ਹੈ, ਨੁਕਤਾ ਦਿੱਤਾ ਹੈ, ਇਹ ਧਿਆਨ ਸਹਿਤ ਆਪਾਂ ਇਹਨੂੰ ਸਰਵਣ ਕਰਾਂਗੇ ਤਾਂ ਉਹ ਨੁਕਤਾ ਸਾਡੇ ਹੱਥ ਵਿੱਚ ਆਏਗਾ। ਹਵਾ ਅਥਵਾ ਬਾਜੂ ਭਾਵੇਂ ਦਿਸਦੀ ਨਹੀਂ, ਪਰ ਸਾਡੇ ਅੰਦਰ ਵਾਰ ਹਰ ਥਾਂ ਰੱਬ ਰਹੀ ਭਰਪੂਰ ਹੈ। ਹਾਂਜੀ, ਹਵਾ ਅਥਵਾ ਬਾਜੂ ਭਾਵੇਂ ਦਿਸਦੀ ਨਹੀਂ, ਪਰ ਸਾਡੇ ਅੰਦਰ ਬਾਹਰ ਹਰ ਥਾਂ ਰੱਬ ਰਹੀ ਭਰਪੂਰ ਹੈ ਅਤੇ ਸਾਡੇ ਜੀਵਨ ਦਾ ਆਧਾਰ ਹੈ। ਇਸ ਤੋਂ ਬਗੈਰ ਅਸੀਂ ਇੱਕ ਖਿੰਨ ਵੀ ਨਹੀਂ ਜੀ ਸਕਦੇ। ਹਵਾ ਤੋਂ ਬਗੈਰ ਅਸੀਂ ਇੱਕ ਖਿੰਨ ਵੀ ਨਹੀਂ ਜੀ ਸਕਦੇ, ਪਰ ਫਿਰ ਵੀ ਸਾਨੂੰ ਇਸ ਦੀ ਸਦੀਵੀ ਅੰਦਰ ਬਾਹਰ ਹੋਣ ਦਾ ਖਿਆਲ ਹੀ ਨਹੀਂ ਆਉਂਦਾ, ਅਹਿਸਾਸ ਹੀ ਨਹੀਂ ਹੁੰਦਾ, ਯਾਦ ਹੀ ਨਹੀਂ ਆਉਂਦੀ, ਭੁੱਲ ਵਿੱਚ ਹਾਂ ਕੀਮਤ ਨਹੀਂ ਪਾਉਂਦੇ ਅਤੇ ਇਸੇ ਭੁੱਲ ਵਿੱਚ ਹੀ ਸਾਰਾ ਜੀਵਨ ਬਤੀਤ ਹੋ ਜਾਂਦਾ ਹੈ। ਸਾਨੂੰ ਇਹ ਹਵਾ ਉਦੋਂ ਯਾਦ ਆਉਂਦੀ ਹੈ ਜਦ ਇਸ ਦੀ ਅਣਹੋਂਦ ਨਾਲ ਸਾਡਾ ਸਾਹ ਘੁੱਟਦਾ ਹੈ ਜਾਂ ਇਸ ਦੇ ਵੇਗ ਨੂੰ ਮਹਿਸੂਸ ਕਰਦੇ ਹਾਂ। ਇਸੇ ਤਰ੍ਹਾਂ ਭਾਵੇਂ ਸ਼ਬਦ ਸਾਡੇ ਅੰਦਰ ਬਾਹਰ ਤਾਣੇ ਪੇਟੇ ਰੱਬ ਰਿਹਾ ਭਰਪੂਰ ਹੈ ਅਤੇ ਸਾਡਾ ਆਤਮਿਕ ਜੀਵਨ ਆਧਾਰ ਹੈ, ਉਹ ਸਾਡਾ ਹਵਾ ਜੋ ਸਾਡਾ ਸੀ ਉਹ ਸਾਡਾ ਜੀਵਨ ਆਧਾਰ ਸੀ, ਸ਼ਬਦ ਜੋ ਸਾਡਾ ਹੈ ਇਹ ਆਤਮਿਕ ਜੀਵਨ ਆਧਾਰ ਹੈ, ਪਰ ਅਸੀਂ ਇਸ ਤੋਂ ਬਿਲਕੁਲ ਅਣਜਾਣ, ਅਗਿਆਨੀ, ਬੇਪਰਵਾਹ, ਅਬੇਸਲੇ ਅਤੇ ਭੁੱਲ ਵਿੱਚ ਹਾਂ। ਇਸ ਦਾ ਕਾਰਨ ਇਹ ਹੈ ਕਿ ਜਨਮਾਂ ਜਨਮਾਂ ਤੋਂ ਸਾਡੀ ਬਿਰਤੀ ਬਾਹਰਮੁਖੀ ਹੋਣ ਕਾਰਨ ਦੀਸਣਹਾਰ ਸੰਸਾਰ 'ਤੇ ਹੀ ਕੇਂਦਰਿਤ ਹੈ ਅਤੇ ਅਦ੍ਰਿਸ਼ਟ ਸੂਖਮ ਇਲਾਹੀ ਮੰਡਲ ਦੀਆਂ ਸੱਚਾਈਆਂ 'ਤੇ ਯਕੀਨ ਨਹੀਂ ਆਉਂਦਾ। ਅਸੀਂ ਰੱਬ ਨੂੰ ਵੀ ਦਿਸਣਹਾਰ ਰੂਪ ਵਿੱਚ ਦੇਖਣਾ ਲੋਚਦੇ ਹਾਂ। ਹਾਂਜੀ, ਅਸੀਂ ਰੱਬ ਨੂੰ ਵੀ ਦਿਸਣਹਾਰ ਰੂਪ ਵਿੱਚ ਦੇਖਣਾ ਲੋਚਦੇ ਹਾਂ। ਇਸੇ ਲਈ ਇਨਸਾਨਾਂ ਨੇ ਆਪੋ ਆਪਣੇ ਨਿਸ਼ਚਿਆਂ ਅਨੁਸਾਰ ਰੱਬ ਦੇ ਮਨੋਕਲਪਤ ਮੱਠ, ਮੰਦਰ, ਬੁੱਤ ਅਤੇ ਤਸਵੀਰਾਂ ਆਦਿ ਘੜ ਕੇ ਬਾਹਰਮੁਖੀ ਦਿਮਾਗੀ ਸ਼ਰਧਾ ਦੀ ਪੂਰਤੀ ਨੂੰ ਹੀ ਧਰਮ ਜਾਂ ਪਰਮਾਰਥ ਸਮਝ ਰੱਖਿਆ ਹੈ ਅਤੇ ਇਸੇ ਵਿੱਚ ਹੀ ਸੰਤੁਸ਼ਟ ਅਤੇ ਗਲਤਾਨ ਹਨ। ਇਸ ਤੋਂ ਉਚੇਰੇ ਸੂਖਮ ਅਦ੍ਰਿਸ਼ਟ ਗੈਬੀ ਆਤਮ ਮੰਡਲ ਦੇ ਜਾਣਨ, ਬੁੱਝਣ ਅਤੇ ਸਮਝਣ ਲਈ ਸਾਨੂੰ ਗਿਆਨ ਹੀ ਨਹੀਂ, ਲੋੜ ਹੀ ਨਹੀਂ, ਇੱਛਾ ਹੀ ਨਹੀਂ, ਉਦਮ ਤਾਂ ਕੀ ਕਰਨਾ ਸੀ। ਇਸ ਦਾ ਕਾਰਨ ਇਹ ਹੈ ਕਿ ਅਦ੍ਰਿਸ਼ਟ ਅਗੋਚਰ ਜਾਰਾ ਜ਼ਹੂਰ ਹਾਜ਼ਰਾ ਹਜ਼ੂਰ ਅਕਾਲ ਪੁਰਖ ਦੀ ਬਾਬਤ ਸਾਡਾ ਗਿਆਨ ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਸਮਝਿਆ ਸਮਝਾਇਆ ਸਾਡੀ ਬੁੱਧੀ ਤਾਂ ਹੀ ਸੀਮਤ ਹੈ। ਅਦ੍ਰਿਸ਼ਟ ਅਗੋਚਰ ਜਾਰਾ ਜ਼ਹੂਰ ਹਾਜ਼ਰਾ ਹਜ਼ੂਰ ਅਕਾਲ ਪੁਰਖ ਦੀ ਬਾਬਤ ਸਾਡਾ ਗਿਆਨ ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਸਮਝਿਆ ਸਮਝਾਇਆ ਸਾਡੀ ਬੁੱਧੀ ਤਾਂ ਹੀ ਸੀਮਤ ਹੈ। ਆਕਾਰਹੀਣ ਅਦ੍ਰਿਸ਼ਟ ਅਗੋਚਰ ਅਕਾਲ ਪੁਰਖ ਅਤੇ ਉਸਦੇ ਸੂਖਮ ਪ੍ਰਕਾਸ਼ ਰੂਪ ਸ਼ਬਦ ਦਾ ਗਿਆਨ ਸਿਰਫ ਆਤਮਕ ਅਨੁਭਵ ਦੁਆਰਾ ਅੰਤਰ ਆਤਮੇ ਹੀ ਹੋ ਸਕਦਾ ਹੈ। ਹਾਂਜੀ, ਆਕਾਰਹੀਣ ਅਦ੍ਰਿਸ਼ਟ ਅਗੋਚਰ ਅਕਾਲ ਪੁਰਖ ਅਤੇ ਉਸਦੇ ਸੂਖਮ ਪ੍ਰਕਾਸ਼ ਰੂਪ ਸ਼ਬਦ ਦਾ ਗਿਆਨ ਸਿਰਫ ਆਤਮਕ ਅਨੁਭਵ ਦੁਆਰਾ ਅੰਤਰ ਆਤਮੇ ਹੀ ਹੋ ਸਕਦਾ ਅਤੇ ਸੀਮਤ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਆਤਮਕ ਅਨੁਭਵੀ ਸੋਝੀ ਜਾਂ ਤੱਤ ਗਿਆਨ ਤੋਂ ਬਗੈਰ ਸਾਡਾ ਗਿਆਨ ਨਿਸ਼ਚਾ ਸ਼ਰਧਾ ਭਾਵਨੀ ਵੀ ਓਪਰੀ, ਬਦਲਵੀਂ, ਅਧੂਰੀ, ਅਪੂਰਨ, ਗਲਤ ਅਤੇ ਬੇਬੁਨਿਆਦ ਹੈ। ਇਸੇ ਕਾਰਨ ਬੇਅੰਤ ਪਾਠ ਪੂਜਾ ਕਰਮ ਕਾਂਡ ਕਰਦਿਆਂ ਹੋਇਆਂ ਅਤੇ ਬੇਅੰਤ ਧਰਮ ਪ੍ਰਚਾਰ ਦੇ ਹੁੰਦਿਆਂ ਵੀ ਅਦ੍ਰਿਸ਼ਟ ਅਗੋਚਰ ਅਕਾਲ ਪੁਰਖ ਦੀ ਹੋਂਦ ਅਤੇ ਉਸਦੀ ਸਰਬੱਗਤਾ ਉੱਤੇ ਸਾਨੂੰ ਯਕੀਨ ਜਾਂ ਸ਼ਰਧਾ ਨਹੀਂ ਉਪਜਦੀ। ਜਾਂ ਉਪਰੀ ਸ਼ਰਧਾ ਹੁੰਦੀ ਹੈ ਜੋ ਸਾਡੀ ਬੁੱਧੀ ਤਾਂ ਹੀ ਸੀਮਿਤ ਹੁੰਦੀ ਹੈ ਅਤੇ ਜੀਵਨ ਖੇਤਰ ਦੀ ਕਸਬੱਟੀ ਉੱਤੇ ਪੂਰੀ ਨਹੀਂ ਉਤਰਦੀ। ਪਰ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਸਾਡਾ ਗੁਰੂ ਅਥਵਾ ਸਤਿਗੁਰੂ ਦੇਹਧਾਰੀ ਨਹੀਂ। ਹਾਂਜੀ, ਹੁਣ ਧਿਆਨ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਗੁਰਬਾਣੀ ਸਾਨੂੰ ਦੱਸਦੀ ਹੈ ਕਿ ਸਾਡਾ ਗੁਰੂ ਅਥਵਾ ਸਤਿਗੁਰੂ ਦੇਹਧਾਰੀ ਨਹੀਂ, ਇੱਕ ਦੇਸੀ ਨਹੀਂ, ਇੱਕ ਜਾਤੀ ਨਹੀਂ, ਇੱਕ ਰੰਗੀ ਨਹੀਂ, ਇੱਕ ਨਾਮੀ ਨਹੀਂ, ਤਸਵੀਰ ਵਾਲਾ ਨਹੀਂ, ਬੁੱਤਾਂ ਵਾਲਾ ਨਹੀਂ, ਮਰਨ ਜੀਵਨ ਵਿੱਚ ਨਹੀਂ, ਸੁੰਡ ਵਾਲਾ ਨਹੀਂ, ਦੈਸਰਾ ਨਹੀਂ, ਭਿਆਨਕ ਰੂਪ ਨਹੀਂ, ਦੂਰ ਨਹੀਂ। ਦੇਹਧਾਰੀ ਗੁਰੂ ਅਵਤਾਰ ਤਾਂ ਅਨੇਕਾਂ ਆਏ ਅਤੇ ਗਏ, ਪਰ ਪ੍ਰਕਾਸ਼ ਰੂਪੀ ਸ਼ਬਦ ਗੁਰੂ ਤਾਂ ਇੱਕ ਹੈ, ਸੱਚ ਹੈ, ਪੂਰਾ ਹੈ, ਅਵਿਨਾਸ਼ੀ ਹੈ, ਆਦਿ ਅੰਤ ਇੱਕ ਹੀ ਅਵਤਾਰਾ ਹੈ, ਨਾਲ ਹਵੰਦਾ ਹੈ, ਸਦਾ ਅੰਗ ਸੰਗੇ ਹੈ, ਹਾਥ ਪੈ ਨੇਰੇ ਹੈ, ਅੰਗ ਸੰਗ ਮੌਲਾ ਹੈ, ਅੰਗ ਅੰਗ ਸੁਖਦਾਈ ਹੈ, ਰੱਖੇ ਜੀ ਨਾਲੇ ਹੈ, ਓਤ ਪੋਤ ਲਿਪਟਾਏ ਹੈ, ਸਰਬ ਰਿਹਾ ਭਰਪੂਰ ਹੈ, ਜ਼ਾਰਾ ਜ਼ਹੂਰ ਹੈ, ਹਾਜ਼ਰਾ ਹਜ਼ੂਰ ਹੈ, ਲਾਲ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ, ਪ੍ਰੇਮ ਸਹਿਤ ਗੱਲ ਲਾਉਂਦਾ ਹੈ, ਪ੍ਰਿਤ ਪਾਲੇ ਹੈ, ਨਿਤ ਸਾਰ ਸੰਭਾਲੇ ਹੈ, ਅਨੰਦ ਵਿਨੋਦੀ ਹੈ, ਮਿੱਠ ਬੋਲੜਾ ਹੈ, ਪ੍ਰੇਮ ਪੁਰਖ ਹੈ, ਅਤ ਪ੍ਰੀਤਮ ਹੈ। ਇਸ ਤੋਂ ਉਲਟ ਮਨੋਕਲਪਤ ਬੁੱਤ ਤਸਵੀਰਾਂ ਅਤੇ ਦੇਹਧਾਰੀ ਗੁਰੂ ਗੁਰਬਾਣੀ ਦੀ ਉੱਪਰ ਦਰਸਾਈ ਗਈ ਕਸਵੱਟੀ 'ਤੇ ਪੂਰੇ ਨਹੀਂ ਉਤਰਦੇ। ਹਾਂਜੀ, ਇਸ ਤੋਂ ਉਲਟ ਮਨੋਕਲਪਤ ਬੁੱਤ ਤਸਵੀਰਾਂ ਅਤੇ ਦੇਹਧਾਰੀ ਗੁਰੂ ਗੁਰਬਾਣੀ ਦੀ ਉੱਪਰ ਦਰਸਾਈ ਗਈ ਕਸਵੱਟੀ 'ਤੇ ਪੂਰੇ ਨਹੀਂ ਉਤਰਦੇ, ਕਿਉਂਕਿ ਉਹ ਅੱਖਾਂ ਤੋਂ ਓਹਲੇ ਹੋ ਜਾਂਦੇ ਹਨ। ਦੇਹਧਾਰੀ ਗੁਰੂ ਜਾਂ ਤਸਵੀਰਾਂ ਵਾਲੇ ਗੁਰੂ ਜਾਂ ਬੁੱਤਾਂ ਵਾਲੇ ਗੁਰੂ ਅੱਖਾਂ ਤੋਂ ਓਹਲੇ ਹੋ ਜਾਂਦੇ ਹਨ, ਸਦਾ ਨਾਲ ਨਹੀਂ ਹੋ ਸਕਦੇ, ਬਦਲ ਜਾਂਦੇ ਹਨ, ਬਿਨਸੰਹਾਰ ਹਨ, ਪੂਰਨ ਨਹੀਂ ਹੋ ਸਕਦੇ, ਸਰਬੱਗ ਨਹੀਂ ਹਨ, ਰੱਬ ਰਿਹਾ ਭਰਪੂਰ ਨਹੀਂ ਹਨ। ਇਸ ਲਈ ਗੁਰਬਾਣੀ ਦੀ ਰੋਸ਼ਨੀ ਅਨੁਸਾਰ ਐਸਾ ਸਰਬ ਰਿਹਾ ਭਰਪੂਰ ਗੁਰੂ ਤਾਂ ਸਿਰਫ ਸ਼ਬਦ ਹੀ ਹੋ ਸਕਦਾ ਹੈ। ਹਾਂਜੀ, ਇਹ ਤੋਂ ਦੇਹਧਾਰੀ ਗੁਰੂਆਂ ਤੋਂ ਛਡਾ ਕੇ ਗੁਰੂ ਪਿਆਰਿਆਂ ਨੇ ਇਹ ਤੱਕ ਦੱਸਿਆ ਹੈ ਕਿ ਐਸਾ ਸਰਬ ਰਿਹਾ ਭਰਪੂਰ ਗੁਰੂ ਤਾਂ ਸਿਰਫ ਸ਼ਬਦ ਹੀ ਹੋ ਸਕਦਾ ਹੈ। ਸੱਚਾ ਸਤਿਗੁਰ ਸ਼ਬਦ ਅਪਾਰਾ, ਤਿਸਦੇ ਸ਼ਬਦ ਨਿਸਤਰ ਸੰਸਾਰਾ, ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦ ਦੇ ਜਗ ਬੌਰਾਨਨ, ਜੈ ਕਹਿਤੈ ਭਰਪੂਰ ਸ਼ਬਦ ਦੀਪਕ ਦੇ ਪਾਇਓ, ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗੱਜਿਆ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਏਕਾਂਕਾਰ ਸ਼ਬਦ ਤੋਂ ਓਂਕਾਰ ਆਕਾਰ ਬਣਾਇਆ, ਅਤੇ ਇਹ ਸ਼ਬਦ ਰੂਪ ਗੁਰੂ ਸਦਾ ਲਈ ਜੁਗੋ ਜੁਗ ਇੱਕੋ ਇੱਕ ਅਵਤਾਰਾ ਹੈ। ਇਹ ਸ਼ਬਦ ਰੂਪ ਗੁਰੂ ਸਦਾ ਲਈ ਜੁਗੋ ਜੁਗ ਇੱਕੋ ਇੱਕ ਅਵਤਾਰਾ ਹੈ, ਆਦਿ ਅੰਤ ਇੱਕ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ। ਇਸੇ ਕਰਕੇ ਗੁਰਬਾਣੀ ਐਸੇ ਸਤਿਗੁਰ ਦੀ ਖੋਜ ਦੀ ਸਿਫਾਰਿਸ਼ ਕਰਦੀ ਹੈ। ਹਾਂਜੀ, ਗੁਰਬਾਣੀ ਸਾਨੂੰ ਐਸੇ ਸਤਿਗੁਰ ਦੀ ਖੋਜ ਦੀ ਸਿਫਾਰਿਸ਼ ਕਰਦੀ ਹੈ। ਐਸਾ ਸਤਿਗੁਰ ਲੋੜ ਲਓ ਜਿਸ ਜੇਵਡ ਅਵਰ ਨਾ ਕੋਏ, ਤਿਸ ਸਰਨਾਈ ਛੁੱਟੀ ਹੈ ਲੇਖਾ ਮੰਗੇ ਨਾ ਕੋਏ, ਸੋ ਗੁਰ ਕਰੋ ਜੇ ਸਾਜ ਦੜਾਵੈ, ਅਕਥ ਕਥਾਵੈ ਸ਼ਬਦ ਮਿਲਾਵੈ। ਐਸੇ ਸਤਿਗੁਰ ਦੇ ਦਰਸ਼ਨ ਜਾਂ ਮਿਲਾਪ ਦੀ ਯੋਗਤੀ ਗੁਰਬਾਣੀ ਵਿੱਚ ਸਿਰਫ ਸ਼ਬਦ ਦੀ ਕਮਾਈ ਅਥਵਾ ਸ਼ਬਦ ਸੁਰ ਦੁਆਰਾ ਨਾਮ ਸਿਮਰਨ ਹੀ ਦੱਸੀ ਗਈ ਹੈ। ਹਾਂਜੀ, ਕੀ ਯੋਗਤੀ ਹੈ ਜੀ? ਐਸੇ ਸਤਿਗੁਰ ਦੇ ਦਰਸ਼ਨ ਜਾਂ ਮਿਲਾਪ ਦੀ ਯੋਗਤੀ ਗੁਰਬਾਣੀ ਵਿੱਚ ਸਿਰਫ ਸ਼ਬਦ ਦੀ ਕਮਾਈ ਅਥਵਾ ਸ਼ਬਦ ਸੁਰ ਦੁਆਰਾ ਨਾਮ ਸਿਮਰਨ ਹੀ ਦੱਸੀ ਗਈ ਹੈ। ਸਹਿ ਮੇਰਾ ਸਦਾ ਹੈ ਜਿਸੇ ਸ਼ਬਦ ਕਮਾਏ, ਪੂਰੇ ਸ਼ਬਦ ਪ੍ਰਭ ਮਿਲਿਆ ਆਈ, ਸ਼ਬਦੇ ਹੀ ਨਾ ਉਪਜੈ ਸ਼ਬਦੇ ਮੇਲ ਮਿਲਾਇਆ, ਉੱਚੀ ਪਦਵੀ ਉੱਚੋ ਉੱਚਾ ਨਿਰਮਲ ਸ਼ਬਦ ਕਮਾਇਆ। ਇਹ ਸ਼ਬਦ ਸੁਰ ਦੀ ਕਮਾਈ ਸਿਰਫ ਸਾਹ ਸੰਗਤ ਵਿੱਚ ਹੀ ਹੋ ਸਕਦੀ। ਹਾਂਜੀ, ਪਹਿਲਾਂ ਦੱਸਿਆ ਸੀ ਸ਼ਬਦ ਸੁਰ ਦੁਆਰਾ ਨਾਮ ਸਿਮਰਨ ਜਪ ਕਰਨਾ, ਦੂਸਰਾ ਹੈ ਸ਼ਬਦ ਸੁਰ ਦੀ ਜਿਹੜੀ ਹੈ ਕਮਾਈ ਉਹ ਸਿਰਫ ਸਾਧ ਸੰਗਤ ਵਿੱਚ ਹੀ ਹੋ ਸਕਦੀ ਹੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਾਧ ਸੰਗ ਹਰ ਹਰ ਨਾਮ ਚਿਤਾਰਾ, ਮਨ ਤਨ ਪ੍ਰਭ ਅਰਾਧੀਐ ਮਿਲ ਸਾਧ ਸਮਾਗੈ। ਸਾਧ ਸੰਗਤ ਗੁਰ ਸ਼ਬਦ ਸੁਰੱਤੀ, ਸਾਧ ਸੰਗਤ ਗੁਰ ਸ਼ਬਦ ਕਮਾਈ, ਸਾਧ ਸੰਗਤ ਗੁਰ ਸ਼ਬਦ ਬਿਲੋਵੈ, ਸਾਧ ਸੰਗਤ ਗੁਰ ਸ਼ਬਦ ਬਸੰਦਾ। ਦੂਜੇ ਲਫਜ਼ਾਂ ਵਿੱਚ ਸ਼ਬਦ ਸੁਰ ਦੀ ਕਮਾਈ ਅਥਵਾ ਅੰਤਰਮੁਖੀ ਨਾਮ ਅਭਿਆਸ ਕਮਾਈ ਜਾਂ ਸਿਮਰਨ ਦੁਆਰਾ ਹੀ ਅਗਿਆਨਤਾ ਦਾ ਹਨੇਰ ਦੂਰ ਹੁੰਦਾ ਹੈ। ਸ਼ਬਦ ਸੁਰ ਦੀ ਕਮਾਈ ਅਥਵਾ ਅੰਤਰਮੁਖੀ ਨਾਮ ਅਭਿਆਸ ਕਮਾਈ ਜਾਂ ਸਿਮਰਨ ਦੁਆਰਾ ਹੀ ਅਗਿਆਨਤਾ ਦਾ ਹਨੇਰ ਦੂਰ ਹੁੰਦਾ ਹੈ। ਭਰਮ ਮਿਟਦੇ ਹਨ, ਬਜਰ ਕਪਾਟ ਖੁੱਲ੍ਹਦੇ ਹਨ, ਹਉਮੈ ਦੂਰ ਹੁੰਦੀ ਹੈ, ਪ੍ਰਭੂ ਦੇ ਦਰਸ਼ਨ ਹੁੰਦੇ ਹਨ, ਪ੍ਰਭੂ ਨਾਲ ਮੇਲ ਹੁੰਦਾ ਹੈ, ਗੋਬਿੰਦ ਗਾਇਦਾ ਹੈ, ਅਨਹਦ ਰੁਣ ਚੁਣ ਮਹਿਸੂਸ ਹੁੰਦੀ ਹੈ, ਅਨਹਦ ਧੁਨੀ ਸੁਣਦੀ ਹੈ, ਅਚਰਜ ਮਹਾਰਸ ਦਾ ਸਵਾਦ ਆਉਂਦਾ ਹੈ, ਮਨ ਅਲਵਸਤ ਮਤਵਾਰਾ ਹੋ ਜਾਂਦਾ ਹੈ, ਮਨ ਇਲਾਹੀ ਨਾਮ ਖੁਮਾਰੀ ਮਾਣਦਾ ਹੈ, ਜੀਵਨ ਸਫਲ ਹੁੰਦਾ ਹੈ। ਸੁਪਨਿਆਂ ਵਿੱਚ ਕਦੇ ਕਦਾਈ ਭਿੰਨ ਭਿੰਨ ਕ੍ਰਿਸ਼ਮੇ, ਦ੍ਰਿਸ਼ਟਾਂਤ, ਦਰਸ਼ਨ, ਕੌਤਕ ਆਦਿ ਦਿਖਾਈ ਦਿੰਦੇ ਹਨ, ਜਿਸ ਨੂੰ ਅਸੀਂ ਇਲਾਹੀ ਦੇਸ਼ ਦੇ ਲਿਸ਼ਕਾਰੇ ਜਾਂ ਅਕਾਲ ਪੁਰਖ ਜਾਂ ਸਤਿਗੁਰੂ ਦੇ ਦਰਸ਼ਨ ਸਮਝ ਕੇ ਫੁੱਲੇ ਨਹੀਂ ਸਮਾਉਂਦੇ। ਇਹ ਦ੍ਰਿਸ਼ਟਾਂਤ ਜਾਂ ਦਰਸ਼ਨ ਸਾਡੇ ਮਨ, ਬੁੱਧੀ, ਅੰਤਸ਼ਕਰਨ ਵਿੱਚ ਜਮ੍ਹਾਂ ਹੋਏ ਮਨੋਕਲਪਤ ਖਿਆਲਾਂ ਜਾਂ ਨਿਸ਼ਚਿਆਂ ਦੇ ਅਚੇਤ ਅਕਸ਼ ਦਾ ਝਲਕਾਰਾ ਜਾਂ ਪ੍ਰਗਟਾਵਾ ਹੀ ਹੁੰਦਾ ਹੈ। ਜੇਕਰ ਮਨੋਕਲਪਤ ਖਿਆਲਾਂ ਅਨੁਸਾਰ ਭਿੰਨ ਭਿੰਨ ਕ੍ਰਿਸ਼ਮੇ ਹੀ ਸੱਚੀ ਮੁੱਚੀ ਸਤਿਗੁਰੂ ਦੇ ਪ੍ਰਤੱਖ ਦਰਸ਼ਨ ਹੋਣ ਤਾਂ ਸਾਡਾ ਜੀਵਨ ਫੌਰਨ ਮਨਮੁਖਤਾਈ ਤੋਂ ਬਦਲ ਕੇ ਗੁਰਮੁਖਤਾਈ ਵਾਲਾ ਹੋ ਜਾਣਾ ਚਾਹੀਦਾ ਹੈ ਅਤੇ ਜੀਵਨ ਦੀ ਪੁਰਾਣੀ ਰੋੜ ਉਲਟ ਕੇ ਆਤਮ ਪ੍ਰੈਣ ਹੋ ਜਾਣੀ ਚਾਹੀਦੀ ਹੈ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋ ਗਈ ਜਿੱਚਰ ਸ਼ਬਦ ਨਾ ਕਰੇ ਵਿਚਾਰ। ਰਾਮ ਗੁਰ ਮੋਹਨ ਮੋਹ ਮਨ ਲਈਆ, ਹੋ ਆਕਲ ਬਿਕਲ ਪਈ ਗੁਰ ਦੇਖੇ, ਹੋ ਲੋਟ ਪੋਟ ਹੋਏ ਪਈ ਆ। ਦਰਸ਼ਨ ਦੇਖਤ ਕੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਸ਼ਰਾਬ ਦਾ ਪਿੱਗ ਪੀਣ ਨਾਲ ਤਨ ਮਨ ਬੁੱਧੀ ਉੱਤੇ ਕੋਈ ਅਨੋਖਾ ਅਸਰ ਹੁੰਦਾ ਹੈ। ਹਾਂਜੀ, ਹੁਣ ਉਦਾਹਰਣ ਦੇ ਰਹੇ ਹਾਂ ਗੁਰਮੁਖ ਪਿਆਰੇ। ਸ਼ਰਾਬ ਦਾ ਪਿੱਗ ਪੀਣ ਨਾਲ ਤਨ ਮਨ ਬੁੱਧੀ ਉੱਤੇ ਕੋਈ ਅਨੋਖਾ ਅਸਰ ਹੁੰਦਾ ਹੈ, ਜਿਹਾ ਕਿ ਸਰੂਰ, ਖੁਸ਼ੀ, ਚਾਓ, ਜੋਸ਼ ਆਦਿ। ਜੋ ਸ਼ਰਾਬੀ ਦੀ ਸੋਚਣੀ, ਤੱਕਣੀ, ਆਵਾਜ਼, ਹਰਕਤ, ਅਦਾਵਾਂ, ਵਰਤਾਵਾ, ਖਾਣ ਪੀਣ, ਸੌਣ ਜਾਗਣ ਅਥਵਾ ਜੀਵਨ ਦੇ ਹਰ ਪੱਖ ਵਿੱਚ ਆਪ ਮੁਹਾਰੇ ਪ੍ਰਗਟ ਹੁੰਦਾ ਹੈ, ਪਰ ਇਹ ਹਾਲਤ ਉਦੋਂ ਤਾਂ ਹੀ ਕਾਇਮ ਰਹਿੰਦੀ ਹੈ ਜਦ ਤਾਈਂ ਸਰੂਰ ਚੜਿਆ ਰਹੇ। ਜਦ ਸਰੂਰ ਉੱਤਰ ਜਾਵੇ ਤਾਂ ਫਿਰ ਸ਼ਰਾਬੀ ਆਪਣੀ ਪਹਿਲੀ ਹਾਲਤ ਵਿੱਚ ਆ ਜਾਂਦਾ ਹੈ। ਐਨ ਇਸੇ ਤਰ੍ਹਾਂ ਜਦ ਗੁਰਮੁਖ ਪਿਆਰੇ ਸ਼ਬਦ ਸੁਰ ਦੀ ਕਮਾਈ ਅਥਵਾ ਸਿਮਰਨ ਕਰਦੇ ਹਨ ਤਾਂ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਉਹਨਾਂ ਦਾ ਅੰਤਰ ਆਤਮੇ ਮਨ ਇਕਾਗਰ ਹੋ ਜਾਂਦਾ ਹੈ, ਸ਼ਬਦ ਸੁਰ ਦਾ ਮੇਲ ਹੁੰਦਾ ਹੈ, ਆਤਮਿਕ ਖਿੱਚ ਖਾਂਦਾ ਹੈ, ਸ਼ਬਦ ਵਿੱਚ ਲਵਲੀਨ ਹੁੰਦਾ ਹੈ, ਰੁਣ ਚੁਣ ਛਿੜਦੀ ਹੈ, ਆਤਮਿਕ ਕਲਾ ਵਰਦੀ ਹੈ, ਅਣਹੱਦ ਧੁਨੀ ਸੁਣਦੀ ਹੈ, ਅਣਮੜਿਆ ਮੰਦਲ ਵੱਜਦਾ ਹੈ, ਬਿਨ ਸਾਵਣ ਘਨਹਰ ਗੱਜਦਾ ਹੈ, ਚਿਮ ਚਿਮ ਵਰਸੈ ਅੰਮ੍ਰਿਤ ਤਾਰਾ ਹੁੰਦਾ ਹੈ, ਪਿਰਮ ਪਿਆਲਾ ਪੀਣਾ ਪੀਂਦਾ ਹੈ, ਪਿਰਮ ਰਸ ਦਾ ਅਸਚਰ ਸਵਾਦ ਮਾਣਦਾ ਹੈ, ਨਾਮ ਦਾ ਸੋਮਾ ਫੁੱਟਦਾ ਹੈ, ਅੰਮ੍ਰਿਤ ਭੋਜਨ ਛਕਦਾ ਹੈ, ਨਿਜ ਘਰ ਵਾਸਾ ਹੁੰਦਾ ਹੈ, ਗੋਬਿੰਦ ਗੱਜਦਾ ਹੈ, ਅਨੰਤ ਆਨੰਦ ਮਾਣਦਾ ਹੈ, ਨਾਮ ਖੁਮਾੜੀ ਚੜ੍ਹਦੀ ਹੈ, ਆਦਿ ਅਨੇਕਾਂ ਆਤਮਿਕ ਗੁਣਾਂ ਦੀਆਂ ਬਖਸ਼ਾਂ ਦਾ ਪਾਤਰ ਬਣਦਾ ਹੈ ਸ਼ਬਦ ਦੀ ਕਮਾਈ ਨਾਲ। ਇਹ ਨਾਮ ਖੁਮਾਰੀ ਫਿਰ ਉੱਤਰਦੀ ਨਹੀਂ। ਹਾਂਜੀ, ਜਿਸ ਤਰ੍ਹਾਂ ਉੱਪਰ ਦੱਸਿਆ ਕਿ ਸ਼ਰਾਬ ਦਾ ਨਸ਼ਾ ਕੁਛ ਚਿਰ ਬਾਅਦ ਉੱਤਰ ਜਾਂਦਾ ਹੈ, ਇਹ ਨਾਮ ਖੁਮਾਰੀ ਫਿਰ ਉੱਤਰਦੀ ਨਹੀਂ, ਕਿਉਂਕਿ ਗੁਰਮੁਖ ਜਨ ਸ਼ਬਦ ਸੁਰਤ ਵਿੱਚ ਲਵਲੀਨ ਹੋ ਕੇ ਦਿਨ ਰਾਤ ਆਤਮਿਕ ਪ੍ਰਮ ਪਿਆਲੇ ਦਾ ਅੰਮਿਓ ਰਸ ਪੀ ਪੀ ਕੇ ਅਲਮਸਤ ਮਤਵਾਰੇ ਅਥਵਾ ਖੀਵੇ ਹੋਏ ਰਹਿੰਦੇ ਹਨ। ਇਹ ਗੁਰਮੁਖ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ, ਹਾਰਸ ਪੀਵਤ ਸਦ ਹੀ ਰਾਤਾ, ਆਣ ਰਸਾ ਖਿਨ ਮੈਂ ਲੈ ਜਾਤਾ। ਹਾਰਸ ਪੀਵੈ ਅਲਮਸਤ ਮਤਵਾਰਾ, ਤੇਰਾ ਜਨ ਰਾਮ ਰਸਾਇਣ ਮਾਤਾ। ਪ੍ਰੇਮ ਰਸਾ ਨਿਤ ਜਾਂ ਕੋ ਉਪਜੀ, ਛੋ ਨਕਤ ਹੂੰ ਜਾਤਾ। ਰਾਮ ਰਸਾਇਣ ਜੋ ਜਨ ਗੀਧੇ, ਚਰਨ ਕਮਲ ਪ੍ਰੇਮ ਭਗਤੀ ਬੀਧੇ। ਗੁਰਮੁਖਾਂ ਦੀ ਇਹ ਅਲੌਕਿਕ ਆਤਮਿਕ ਅਵਸਥਾ ਗੁੱਝੀ ਛਿਪੀ ਨਹੀਂ ਰਹਿ ਸਕਦੀ। ਹਾਂਜੀ, ਗੁਰਮੁਖਾਂ ਦੀ ਇਹ ਅਲੌਕਿਕ ਆਤਮਿਕ ਅਵਸਥਾ ਗੁੱਝੀ ਛਿਪੀ ਨਹੀਂ ਰਹਿ ਸਕਦੀ, ਕਿਉਂਕਿ ਉਹਨਾਂ ਦੀਆਂ ਅੱਖਾਂ ਦੀ ਵਿਨੋਦੀ, ਤੱਕਣੀ ਦਾ ਤੇਜ, ਚਿਹਰੇ ਦਾ ਠਰੰਮਾ, ਚਿਹਰੇ ਦਾ ਖੜਾਓ, ਮੱਥੇ ਦੀ ਚਮਕ, ਬੋਲੀ ਦੀ ਮਿਠਾਸ, ਬਚਨਾਂ ਦੀ ਦਾਮਨਿਕ ਸ਼ਕਤੀ, ਮਨ ਦੀ ਸ਼ਾਂਤੀ, ਦਇਆ ਖਿਮਾ ਵਾਲਾ ਵਰਤਾਰਾ, ਪਿਆਰ ਦੀ ਅਕਿਰਖਣ ਖਿੱਚ, ਪਿਰਮ ਪਿਆਲੇ ਦੀ ਮਸਤੀ, ਨਾਮ ਦੀ ਖਮਾਰੀ ਆਦਿ ਅਨੇਕਾਂ ਆਤਮਿਕ ਗੁਣਾਂ ਵਾਲੇ ਦੈਵੀ ਜੀਵਨ ਦੀ ਬਰਾਗੀ ਅਵਸਥਾ ਦਾ ਉਹਨਾਂ ਦੀ ਹਰ ਤੱਕਣੀ, ਬੋਲ, ਹਰਕਤ ਅਤੇ ਸੋਚ ਵਿੱਚੋਂ ਫੁੱਲ ਦੀ ਖੁਸ਼ਬੂ ਵਾਂਗ ਸੁੱਤੇ ਸਿੱਧ ਪ੍ਰਗਟ ਪਹਾਰਾ ਹੁੰਦਾ ਰਹਿੰਦਾ ਹੈ। ਰਤਨ ਲੁਕਾਇਆ ਲੁਕੇ ਨਾਹੀਂ, ਜੇ ਕੋ ਰੱਖੇ ਲੁਕਾਈ। ਅਨੇਕ ਯਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪੇ ਛਪਾਇਆ। ਇਸ ਤਰ੍ਹਾਂ ਗੁਰਮੁਖ ਜਨ ਦੀ ਰੂਹ ਸਰਬ ਰਿਹਾ ਭਰਪੂਰ ਸ਼ਬਦ ਦੇ ਆਤਮਿਕ ਪ੍ਰਕਾਸ਼ ਦੇ ਆਕਾਸ਼ਾਂ ਵਿੱਚ ਉਡਾਰੀਆਂ ਲਾਉਂਦੀ ਹੈ। ਹਾਂਜੀ, ਇਸ ਤਰ੍ਹਾਂ ਗੁਰਮੁਖ ਜਨ ਦੀ ਰੂਹ ਸਰਬ ਰਿਹਾ ਭਰਪੂਰ ਸ਼ਬਦ ਦੇ ਆਤਮਿਕ ਪ੍ਰਕਾਸ਼ ਦੇ ਆਕਾਸ਼ਾਂ ਵਿੱਚ ਉਡਾਰੀਆਂ ਲਾਉਂਦੀ, ਤਾਰੀਆਂ ਲਾਉਂਦੀ, ਜਿੰਦੀ, ਥਿੰਦੀ, ਵਸਦੀ, ਮੌਲਦੀ, ਤੁਣਕੇ ਖਾਂਦੀ, ਹੱਸਦੀ, ਖੇਲਦੀ, ਲਾਲ ਲੜਾਉਂਦੀ, ਅਨੰਤ ਅਲਾਹੀ ਰਸ, ਰੰਗ, ਸਵਾਦ ਅਤੇ ਪ੍ਰੇਮ ਸਵੈਮਰਾਂ ਮਾਣਦੀ ਰਹਿੰਦੀ ਹੈ। ਇਹੋ ਗੁਰਮੁਖ ਜਨ ਦਾ ਧਰਮ, ਕਰਮ, ਗਿਆਨ, ਪਾਠ ਪੂਜਾ, ਪਰਮਾਰਥ, ਭਜਨ, ਜੀਵਨ, ਕਲਿਆਣ ਹੈ। ਇਸ ਅਲਾਹੀ ਪ੍ਰੇਮ ਸਵੈਪਨਾ ਦੇ ਆਤਮ ਪ੍ਰਕਾਸ਼ ਵਿੱਚੋਂ ਨਿਕਲਣਾ ਹੀ ਉਸਦੀ ਆਤਮਿਕ ਮੌਤ ਹੈ। ਹਾਂਜੀ, ਗੁਰਮੁਖ ਦੀ ਅਵਸਥਾ ਕੈਸੀ ਹੈ? ਇਸ ਅਲਾਹੀ ਪ੍ਰੇਮ ਸਵੈਪਨਾ ਦੇ ਆਤਮ ਪ੍ਰਕਾਸ਼ ਵਿੱਚੋਂ ਨਿਕਲਣਾ ਹੀ ਉਸਦੀ ਆਤਮਿਕ ਮੌਤ ਹੈ। ਜੈ ਜੈ ਦੇਖਾਂ ਤੈਂ ਤੈਂ ਤੂੰ ਹੈ, ਤੁਝ ਤੇ ਨਿਕਸੀ ਫੂਟ ਮਾਰਾਂ। ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜੀਓ ਮੇਰਾ। ਗੁਰਮੁਖ ਜਨ ਦੀ ਇਸ ਆਤਮਿਕ ਖੁਸ਼ਬੂ, ਰਹਿਣੀ ਬਹਿਣੀ, ਡੁੱਲ ਡੁੱਲ ਪੈਂਦਾ ਪਿਆਰ, ਪਿਆਰ ਤੱਕਣੀ, ਦਾਮਨਿਕ ਸ਼ੋ, ਪ੍ਰੇਮ ਸਵੈਪਨਾ ਦੀਆਂ ਲਿਸ਼ਕਾਂ, ਸ਼ਬਦ ਪ੍ਰਕਾਸ਼ ਦੀ ਲਿਸ਼ਕ, ਦੈਵੀ ਸ਼ੁਭ ਭਾਵਨਾਵਾਂ, ਦਾਮਨਿਕ ਜੀਵਨ, ਚੁੰਬਕੀ ਖਿੱਚ ਨਾਲ ਬੇਅੰਤ ਹੋਰ ਅਬਲਾਖੀ ਜੀਵਾਂ ਦਾ ਭਲਾ ਹੋ ਜਾਂਦਾ ਹੈ। ਗੁਰਮੁਖ ਕੋਟ ਆਧਾਰ ਦਾ ਭਾਈ ਦੇ ਨਾਵੇਂ ਇਹ ਕਣੀ। ਸਾਧ ਕੈ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਕਬੀਰ ਸੋਈ ਮੁਖ ਧਨ ਹੈ, ਜਾਂ ਮੁਖ ਕਹੀਏ ਰਾਮ, ਦੇਹੀ ਕਿਸਕੀ ਵਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਗੁਰਬਾਣੀ ਵਿੱਚ ਸ਼ਬਦ ਅੱਖਰ ਬੇਅੰਤ ਵਾਰੀ ਇਸ ਦੇ ਸੂਖਮ ਅੰਤਰੀਵ ਆਤਮਿਕ ਭਾਵਾਂ ਨੂੰ ਦਰਸਾਉਣ ਲਈ ਵਰਤਿਆ ਗਿਆ। ਬਾਰਮੁਖੀ ਬਿਰਤੀ ਹੋਣ ਕਾਰਨ ਅਸੀਂ ਸ਼ਬਦ ਦੇ ਅੱਖਰੀ ਸਰੂਪ ਦੇ ਦਿਮਾਗੀ ਉਪਰੇ ਜਿਹੇ ਅਰਥਾਂ ਤੋਂ ਹੀ ਜਾਣੂ ਹਾਂ ਅਤੇ ਇਸ ਦੇ ਸੂਖਮ ਅਨੁਭਵੀ ਆਤਮ ਭਾਵਾਂ ਤੋਂ ਅਣਜਾਣ ਹਾਂ, ਅਗਿਆਨੀ ਹਾਂ, ਬੇਪਰਵਾਹ ਹਾਂ, ਅਬੇਸਲੇ ਹਾਂ, ਜਿਸ ਕਾਰਨ ਅਸੀਂ ਸ਼ਬਦ ਦੇ ਅਨੁਭਵੀ ਤੱਤ ਗਿਆਨ, ਅੰਤਰੀ ਭਾਵਨਾ ਅਤੇ ਗੁੱਝੇ ਆਤਮਿਕ ਭੇਦਾਂ ਨੂੰ ਬੁੱਝ ਸੀਜ ਪਹਿਚਾਣ ਨਹੀਂ ਸਕੇ। ਇਸੇ ਲਈ ਸ਼ਬਦ ਦੇ ਆਤਮਿਕ ਲਾਹੇ, ਫਲ, ਨਤੀਜੇ ਅਤੇ ਬਰਕਤਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਇਸੇ ਕਾਰਨ ਆਮ ਸੰਗਤਾਂ ਵਿੱਚ ਸ਼ਬਦ ਦੀ ਬਾਬਤ ਅਤਿਅੰਤ ਭੁਲੇਖੇ ਪਏ ਹੋਏ ਹਨ, ਜੋ ਬੇਲੋੜੇ ਵਾਦ-ਵਾਦ ਦਾ ਕਾਰਨ ਬਣੇ ਰਹਿੰਦੇ ਹਨ। ਸ਼ਬਦ, ਗੁਰ ਸ਼ਬਦ, ਤਤ ਸ਼ਬਦ, ਇੱਕ ਸ਼ਬਦ, ਸੱਚ ਸ਼ਬਦ, ਅਨਹਤ ਸ਼ਬਦ, ਪੰਜ ਸ਼ਬਦ ਦੇ ਅੰਤਰੀਬ ਅਨੁਭਵੀ ਗੁੱਝੇ ਆਤਮਿਕ ਭੇਦਾਂ ਅਤੇ ਭਾਵਾਂ ਨੂੰ ਸਰਲ ਬੋਲੀ ਵਿੱਚ ਦਰਸਾਉਣ ਦਾ ਉੱਦਮ ਕੀਤਾ ਗਿਆ ਹੈ। ਇਹ ਸ਼ਬਦ ਸੱਸਾ ਬੱਬਾ ਦੱਦਾ ਸਿਰਫ ਮੁਰਦਾ ਅੱਖਰ ਹੀ ਨਹੀਂ। ਹਾਂਜੀ, ਇਹ ਸ਼ਬਦ ਸੱਸਾ ਬੱਬਾ ਦੱਦਾ ਸਿਰਫ ਮੁਰਦਾ ਅੱਖਰ ਹੀ ਨਹੀਂ, ਬੋਲੀ ਦੇ ਲਫਜ਼ ਹੀ ਨਹੀਂ, ਖਿਆਲਾਂ ਦਾ ਸੰਕੇਤ ਹੀ ਨਹੀਂ, ਬਲਬਲਿਆਂ ਦੇ ਪ੍ਰਗਟਾਵੇ ਦਾ ਸਾਧਨ ਹੀ ਨਹੀਂ, ਭਾਵਨਾਵਾਂ ਦਾ ਚਿੱਤਰ ਹੀ ਨਹੀਂ, ਬਲਕਿ ਇਹਨਾਂ ਸਥੂਲ ਦਿਸਣਹਾਰ ਅੱਖਰਾਂ ਦੇ ਅੰਤਰਗਤ ਕੋਈ ਅਲੌਕਿਕ ਥਰ ਥਰਾਉਂਦੀ, ਲਰਜ਼ ਰੋਂਦੀ, ਰੁਣ ਚੁਣ ਛੇੜਦੀ, ਲਹਿਰਾਂ ਮਾਰਦੀ, ਲੁੱਕ ਮਚਾਈ ਖੇਲਦੀ, ਕਲੋਲਾਂ ਕਰਦੀ, ਪ੍ਰੇਮ ਗਲਵੱਕੜੀਆਂ ਪਾਉਂਦੀ, ਲਾਲ ਲੜਾਉਂਦੀ, ਖੇਲ ਖਿਲਾਉਂਦੀ, ਅਨਹਦ ਧੁਨੀ ਵਜਾਉਂਦੀ, ਪ੍ਰੇਮ ਪਿਆਲਾ ਪਿਲਾਉਂਦੀ, ਪ੍ਰੇਮ ਸਵੈਪਨਾ ਵਿੱਚ ਤਾਰੀਆਂ ਲਾਉਂਦੀ, ਪਿਆਰ ਹਟਕੇਲੀਆਂ ਕਰਦੀ, ਪ੍ਰਕਾਸ਼ਮਈ ਜਿਉਂਦੀ ਜਾਗਦੀ, ਗਾਜਦੀ ਵਾਜਦੀ ਜੀਵਨ ਨੌ। ਅਥਵਾ ਸ਼ਬਦ ਪ੍ਰਕਾਸ਼ ਦੀ ਆਤਮ ਸ਼ਕਤੀ ਹੈ ਜੋ ਅਚਰਜ ਰੂਪ ਹੈ, ਬਿਸਮਾਦ ਰੂਪ ਹੈ, ਅਦਭੁਤ ਰੂਪ ਹੈ, ਰਸ ਰੂਪ ਹੈ, ਰੰਗ ਰੂਪ ਹੈ, ਅਨੰਦ ਵਿਨੋਦੀ ਹੈ, ਪ੍ਰੇਮ ਸਰੂਪ ਹੈ, ਦਿਆਲ ਸਰੂਪ ਹੈ, ਭਗਤ ਬਸ਼ਲ ਹੈ, ਅੰਤਰਜਾਮੀ ਹੈ, ਸ਼ਬਦ ਗੁਰੂ ਹੈ, ਗੁਰਮੂਰਤ ਹੈ, ਵਾਹੋ ਵਾਹੋ ਹੈ, ਗੁਪਤ ਨਾਮ ਹੈ, ਅੰਮ੍ਰਿਤ ਹੈ। ਪਰ ਐਸੇ ਅਸਚਰਜੋ ਅਸਚਰਜ ਬਿਸਮਾਦੀ ਸ਼ਬਦ ਗੁਰੂ ਨੂੰ ਵੇਖਣ ਵਾਲੀ ਅੱਖ ਨਹੀਂ। ਹਾਂਜੀ, ਪਰ ਐਸੇ ਅਸਚਰਜੋ ਅਸਚਰਜ ਬਿਸਮਾਦੀ ਸ਼ਬਦ ਗੁਰੂ ਨੂੰ ਵੇਖਣ ਵਾਲੀ ਅੱਖ ਨਹੀਂ, ਪਹਿਚਾਨਣ ਵਾਲੀ ਵਿਵੇਕ ਬੁੱਧੀ ਨਹੀਂ, ਬੁੱਝਣ ਵਾਲਾ ਤੱਤ ਗਿਆਨ ਨਹੀਂ, ਚੀਨਣ ਵਾਲਾ ਅਨੁਭਵ ਨਹੀਂ, ਮਾਨਣ ਵਾਲਾ ਹਿਰਦਾ ਨਹੀਂ। ਹਾਂਜੀ, ਮਾਨਣ ਵਾਲਾ ਹਿਰਦਾ ਨਹੀਂ, ਆਪਾ ਵਾਰਨ ਵਾਲੀ ਸ਼ਰਧਾ ਨਹੀਂ। ਇਲਾਹੀ ਦਾਤ ਲਈ ਭਾਂਡਾ ਨਹੀਂ, ਅਨਹਦ ਧੁਨੀ ਸੁਣਨ ਵਾਲੇ ਕੰਨ ਨਹੀਂ, ਬਿਸਮਾਦ ਹੋਣ ਵਾਲੀ ਭਾਵਨਾ ਨਹੀਂ, ਪ੍ਰੇਮ ਰਸ ਮਾਨਣ ਵਾਲੀ ਸਵੈਪਨਾ ਨਹੀਂ। ਹਾਂਜੀ, ਐਸੇ ਅਨਹਦ ਸ਼ਬਦ, ਤੱਤ ਸ਼ਬਦ, ਸੱਚ ਸ਼ਬਦ, ਏਕ ਸ਼ਬਦ ਦੀ ਅਪਾਰ ਵਡਿਆਈ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਇਉਂ ਦਰਸਾਇਆ ਗਿਆ ਹੈ। ਆਤਮ ਪ੍ਰਕਾਸ਼ ਹੈ, ਗੁਪਤ ਨਾਮ ਹੈ, ਅਨਹਦ ਬਾਣੀ ਹੈ, ਅਨਹਦ ਰਾਗ ਹੈ, ਅਨਹਦ ਨਾਦ ਹੈ, ਅਨਹਦ ਧੁਨੀ ਹੈ, ਅਨਹਦ ਲਹਿਰਾਂ ਹਨ, ਅਨਹਦ ਤਰੰਗਾਂ ਹਨ, ਤਰੰਗਾਂ ਦੀ ਰੁਣ ਚੁਣ ਹੈ, ਪਿਆਰ ਦੀ ਥਰਕੰਬਣੀ ਹੈ, ਪ੍ਰੇਮ ਸਵੈਪਨਾ ਹੈ, ਪ੍ਰੇਮ ਪਿਆਲਾ ਹੈ, ਪ੍ਰੇਮ ਪਦਾਰਥ ਹੈ, ਚੁੱਪ ਪ੍ਰੀਤ ਹੈ, ਚੁੱਪ ਮੰਡਲ ਹੈ। ਅਜਲ ਦੇ ਚੁੱਪ ਸੰਡੜੇ ਹਨ, ਅਬੋਲ ਬੋਲੀ ਹੈ, ਰੱਬ ਰਿਹਾ ਭਰਪੂਰ ਹੈ, ਅਨਹਦ ਚੁਨਕਾਰ ਹੈ, ਆਤਮ ਹਡੋਲਾ ਹੈ, ਚੁੱਪ ਗੜਾਓਂ ਹੈ, ਚੁੱਪ ਗਰਜ ਹੈ, ਗੁਪਤ ਲੇਵਾ ਦੇਵੀ ਹੈ, ਗੁਪਤ ਬਣਜ ਪਾਰ ਹੈ, ਅਣਮੜਿਆ ਮੰਦਲ ਵੱਜਦਾ ਹੈ, ਬਿਨ ਬਜਾਏ ਕਿੰਗਰੀ ਵੱਜਦੀ ਹੈ, ਆਤਮ ਰਸ ਦਾ ਬਾਬ ਰੋਲਾ ਹੈ, ਆਤਮ ਮੌਜ ਹੈ, ਮਹਾ ਆਨੰਦ ਹੈ, ਜੀਵਨ ਦਾਤਾ ਹੈ, ਪਰਮ ਤੱਤ ਹੈ, ਆਤਮ ਜੋਤ ਹੈ, ਗੁਪਤ ਨਾਮ ਹੈ, ਅੰਮ੍ਰਿਤ ਹੈ, ਗੁਰੂ ਹੈ। ਅਤੇ ਇਹ ਤੱਤ ਸ਼ਬਦ ਹੀ ਰਸ ਪਿੰਨੜੀ ਚਰਨਾਟ ਹੈ। ਹਾਂਜੀ, ਅਤੇ ਇਹ ਤੱਤ ਸ਼ਬਦ ਹੀ ਰਸ ਪਿੰਨੀ ਚਰਨਾਟ ਹੈ, ਦਾਮਨੀ ਜੋਤ ਹੈ, ਨਿਰੰਜਣੀ ਜੋਤ ਹੈ, ਚਰਨ ਕਮਲ ਕੀ ਮੌਜ ਹੈ, ਚੁੰਬ ਕੀ ਖਿੱਚ ਹੈ, ਜੀਵਨ ਰੂਪ ਹੈ, ਸੱਚਾ ਨਿਸ਼ਾਨ ਹੈ, ਸੁੱਖ ਸਾਗਰ ਹੈ, ਦੁੱਖ ਭੰਜਨ ਹੈ, ਪੈ ਭੰਜਨ ਹੈ, ਪਰਮ ਕਾਟਣਹਾਰ ਹੈ, ਹਨੇਰ ਬਿਨਾਸਣ ਹੈ, ਜਮ ਵਿਦਾਰਨ ਹਾਰਨ ਹੈ, ਕਰਮ ਮੇਟਣ ਹਾਰ ਹੈ, ਆਵਾਗਮਨ ਮਿਟਾਵਣ ਹਾਰ ਹੈ, ਲਕਟੀ ਟੋਣੀ ਹੈ, ਖੋਂਦ ਖੁਮਾਰੀ ਹੈ, ਲਾਲ ਅਮੋਲਾ ਹੈ, ਮਿੱਠੀ ਆਤਮਿਕ ਕੰਬਣੀ ਹੈ, ਬਬੀਹੇ ਦੀ ਸਵੰਤੀ ਬੂੰਦ ਹੈ। ਹਾਂਜੀ, ਬਬੀਹੇ ਦੀ ਸਵੰਤੀ ਬੂੰਦ ਹੈ, ਸੱਦ ਹੁਣ ਹੈ, ਨਿੱਤ ਨਵਾਂ ਨਵੇਲਾ ਹੈ, प्रेम पुरख है, प्रेम पदार्थ है, अत प्रीतम है, मन मोहना है, कट सोना है, मूल प्रकृति है, मर जीवड़ियां दा देश है, सर्व रहा भरपूर है, सर्व कला समर्थ है, चोज बनाना है, सदविकसंद सदा मेहरबाना है, औगुण को ना चितारदा है, बढ़दाता है, आत्ममंडल दा सुहावना ठंडा बुला है। हाँ जी, आत्ममंडल दा सुहावना ठंडा बुला है, आत्ममंडल दा पौ फटाला है, आत्ममंडल दी निर्मल शबनम है, आत्ममंडल दा सजरापन है, आत्ममंडल दी सतरंगी पींग है। वाहिगुरु जी का खालसा, वाहिगुरु जी की फतेह।